ਹੁਣ ਵੇਦ ਗ੍ਰੰਥ ਵਿਚਾਰ ਰਹੋ ਹਰ ਜਾਪ ਨਚਾਦਾ ਇਕ ਕਰੀ ਮਥੁਰਾ ਜਨ ਕਾ ਪ੍ਰਭ ਦੀਨ ਦਿਆਲ ਸੰਗਤ ਸ੍ਰੇਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਕਾਰਨ ਕੋ ਗੁਰ ਜੋਤ ਅਰਜਨ ਮਾਇ ਕਰੀ ਜਬ ਲੋ ਨਹੀਂ ਭਾਗ ਲਾਰ ਉਦਾਰ ਤਬ ਲੋ ਭ੍ਰਮ ਤੇ ਸਿਰ ਤੇ ਮਹਾਤਾਇਓ ਕਲ ਘੋਰ ਸਮੁੰਦਰ ਮੈਂ ਬੋਧ ਤੇ ਕਬੂ ਮਿਟ ਹੈ ਨਹੀਂ ਵੇ ਪੁਛ ਪਾਇਓ ਸਤ ਵਿਚਾਰ ਯਾਰ ਮਥਰਾ ਜਗ ਕਾਰਨ ਕੋਇਓ ਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਣਾਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹਿ ਸੇਵਕ ਜਨ ਮਨੈ ਪਰ ਤਤ ਗੁਰੂ ਮਿਸ ਤੁਹਾਰੇ ਸਰਬ ਦੁਆਰ ਤੋ ਛੱਡ ਕਰੋ ਤੁਹਾਰੋ ਦੁਆਰ ਵਾਹੇ ਗਏ ਕੀ ਲਾਲ ਦਾਸ ਗੋਬਿੰਦ ਦਾਸ ਤੁਹਾਰ
ਸਤਨਾਮ ਸ੍ਰੀ ਵਾਹਿਗੁਰੂ ਜੀ ਸੂਰਥ ਮਹੱਲਾ ਪੰਜਵਾ ਮ੍ਰਿਤਕ ਕਾ ਪਾਇਓ ਤਨ ਸਾਸਾ ਵਿਚਰਤ ਆਨ ਮੇਰਾ ਪਸ਼ੂ ਪ੍ਰੇਤ ਮੁਗਧ ਭੈ ਸ੍ਰੋਤੇ ਹਰ ਨਾਮਾ ਮੁਖ ਗਾਇਆ ਮ੍ਰਿਤਕ ਕਾ ਪਾਇਓ ਤਨ ਸਾਸਾ ਵਿਛਰਤ ਆਣ ਮੇਰਾ ਪਸ਼ੂ ਪ੍ਰੇਤ ਮੁਗਧ ਭੈ ਸ੍ਰੋਤੇ ਹਰ ਨਾਮਾ ਮੁਖ ਗਾ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾ ਢਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਮਾ ਇਹਾਂ ਸੁਖ ਆਗਾ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਉ ਭਏ ਹਿਰਦਾ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵਾ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਤੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵਾ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਤੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿ ਪਾਵਨ ਭਗਤ ਵਸ਼ਰ ਕਿਰਪਾ ਦੇ ਖਜ਼ਾਨੇ ਚਵਰ ਤਖ਼ਤ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ ਆਪ ਜੀ ਨੇ ਸਤਿਗੁਰੂ ਜੀ ਦੇ ਪਵਿੱਤਰ ਵਿੱਚ ਫੜ ਕੇ ਰਾਜੇ ਸਿੰਘਾਂ ਦੇ ਪਾਸੋਂ ਅੰਮ੍ਰਿਤਮਈ ਧੁਰ ਕੇ ਬਾਣੀ ਆਈ ਸਿਰ ਵਿੱਚ ਮਿਟਾਈ ਸ੍ਰੀ ਆਸਾ ਜੀ ਵਾਰ ਦਾ ਪਵਿੱਤਰ ਕੀਰਤ ਨੂੰ ਸਰਵਣ ਕਰਕੇ ਆਨੰਦ ਮਾਣਿਆ ਹਾਂ, ਵਡਭਾਗੀ ਬਣੇ ਹਾਂ। ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਜੀ ਤੋਂ ਪਵਿੱਤਰ ਹੁਕਮਨਾਮੇ ਦੁਆਰਾ ਜੋ ਅੱਜ ਬਖਸ਼ਿਸ਼ ਕਰ ਰਹੇ ਹਨ, ਸੰਗਤਾਂ ਕਾਦਰਤਾ ਸਾਹਿਤ ਸੁਣੋ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ, ਮ੍ਰਿਤਕ ਕਾ ਪਾਇਓ ਤਨ ਸਾਸਾ।
ਸੋਰਠ ਆਦਮੀ ਵਿੱਚ ਪੰਜਵੇਂ ਪਾਤਸ਼ਾਹ ਵੀ ਫਰਮਾਉਂਦੇ ਹਨ, ਗੁਰੂ ਗਰੀਬ ਨਿਵਾਸ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ ਸਮੇਂ ਸਮੇਂ ਅਨੁਸਾਰ ਦੇਹਧਾਰੀ ਪਖੰਡਵਾਦੀ ਗੁਰੂਆਂ ਦੀ ਬੜੀ ਭਾਰੀ ਪਰਿਵਾਰ ਚੱਲਦੀ ਆ ਰਹੀ ਹੈ, ਕਿਰਪਾ ਕਰਕੇ ਆਪ ਜੀ ਬਖਸ਼ਿਸ਼ ਕਰੋ। ਪੂਰਨ ਗੁਰੂ ਦੇ ਲੱਖਣ ਦੱਸੋ ਕੀ ਹਨ, ਪੂਰਨ ਗੁਰੂ ਕਿਸ ਨੂੰ ਕਿਹਾ ਜਾ ਸਕਦਾ ਹੈ? ਜਿਸ ਤਰ੍ਹਾਂ ਅੱਜ ਵੀ ਥਾਵਾਂ ਥਾਵਾਂ ਤੇ ਕਿਤੇ ਨਰਕ ਧਾਰ ਗਏ, ਕਿਤੇ ਰਾਧਾ ਸੁਆਮੀ, ਕਿਤੇ ਲਾਲ ਕੁਰਤੇ, ਕਿਤੇ ਸੱਚਾ ਸੌਦਾ ਨਾਂ ਰਖਵਾ ਕੇ ਬੇਅੰਤ ਦੁਕਾਨਾਂ ਖੋਲ੍ਹੇ ਬੈਠੇ ਹਨ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਟਾਈਮ ਵਿੱਚ ਵੀ ਪਖੰਡੀਆਂ ਨੇ ਬੜਾ ਭਾਰੀ ਪਖੰਡ ਚਲਾਇਆ ਸੀ, ਪਰ ਜਦੋਂ ਕਿਸੇ ਵੀ ਦੇਹਧਾਰੀ ਤੋਂ ਸ਼ਿਵਨਾਮ ਦੀ ਭਾਵਨਾ ਪੂਰੀ ਨਾ ਹੋ ਸਕੇ, ਸੋ ਸਾਰਿਆਂ ਨੂੰ ਫੜ ਕੇ ਬੰਦ ਕੀਤਾ ਗਿਆ। ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਉੱਤੇ ਪਹੁੰਚੇ ਸੰਗਲਾ ਦੀਪ ਵਿੱਚ, ਸੋ ਉਸ ਰਾਜੇ ਨੂੰ ਗਿਆਨ ਬਖਸ਼ਿਆ, ਪਦਮਨੀਆਂ ਨੂੰ ਸ਼ਾਂਤੀ ਬਖਸ਼ੀ। ਵੇਖ ਕਰਕੇ ਸਤਿਗੁਰੂ ਦੇ ਚਰਨੀ ਪਿਆਰ ਸੀ ਉਹ ਰਾਜਾ, ਸੋ ਪਖੰਡੀਆਂ ਦਾ ਪਖੰਡ ਗੁਰੂ ਨਾਨਕ ਦੇਵ ਜੀ ਨੇ ਉਘੇੜਿਆ ਸੀ। ਇਸੇ ਤਰ੍ਹਾਂ ਹੀ ਅੱਜ ਵੀ ਜੋ ਦੇਹਧਾਰੀ ਹਨ ਥਾਵਾਂ ਥਾਵਾਂ ਤੇ ਸੰਗਤਾਂ ਨੂੰ ਝੂਠੇ ਪ੍ਰਚਾਰ ਦੁਆਰਾ ਗੁੰਮਰਾਹ ਕਰਕੇ ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ ਪ੍ਰੇਰਨਾ ਕਰ ਰਹੇ ਹਨ, ਉਹਨਾਂ ਤੋਂ ਬਚਣ ਵਾਸਤੇ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦਾ ਆਸਰਾ ਲੈਣਾ ਚਾਹੀਦਾ ਹੈ। ਜਦੋਂ ਬਾਣੀ ਪੜ੍ਹਾਂਗੇ, ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਾਂਗੇ, ਗੁਰੂ ਕੇ ਦਿੱਤੇ ਹੋਏ ਗਿਆਨ ਨੂੰ ਹਿਰਦੇ 'ਚ ਥਾਂ ਦੇਵਾਂਗੇ, ਟਿਕਾਵਾਂਗੇ, ਬੜਾ ਭਾਰੀ ਆਨੰਦ ਪ੍ਰਾਪਤ ਹੋਵੇਗਾ, ਸਤਿਗੁਰੂ ਜੀ ਦੀ ਕਿਰਪਾਲਤਾ ਹੋਵੇਗੀ। ਜਿਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਕਿ ਜੀ ਗੁਰੂ ਸਾਹਿਬ ਜੋ ਪੂਰਨ ਗੁਰੂ ਜੀ ਹਨ ਉਸਦੇ ਲੱਖਣ ਦੱਸੋ, ਤਾਂ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਹੇ ਭਾਈ ਗੁਰਮੁਖੋ ਗੁਰਸਿੱਖੋ, ਜਿਸ ਵਿੱਚ ਇਹ ਗੁਣ ਹੋਣ ਜੋ ਅਸੀਂ ਦੱਸ ਰਹੇ ਹਾਂ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਗੁਣਾਂ ਵਾਲਾ ਠੀਕ ਹੈ, ਇਹ ਕਲਿਆਣਕਾਰੀ ਹੈ, ਦੁੱਖਾਂ ਦਾ ਮਿਟਣ ਵਾਲਾ ਹੈ, ਸ਼ਾਂਤੀ ਬਖਸ਼ੇਗਾ, ਸੋ ਸਤਿਖੰਡ ਦੀ ਪ੍ਰਾਪਤੀ ਕਰਵਾ ਸਕਦਾ ਹੈ। ਉਹ ਸਤਿਗੁਰੂ ਦੇ ਕਿਹੜੇ ਗੁਣ ਹਨ? ਤਾਂ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਉੱਤਰ ਦੇ ਰਹੇ ਹਨ, ਪ੍ਰੇਮੀਆਂ ਤਾਈ
ਮ੍ਰਿਤਕ ਕਾ ਪਾਇਓ ਤਨ ਸਾਸਾ।
ਮ੍ਰਿਤਕ ਕਾ ਪਾਇਓ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। ਇਹ ਪੂਰਨ ਗੁਰੂ ਦੀ ਵਡਿਆਈ ਹੈ, ਜਿੱਥੇ ਵੀ ਗੁਰੂ ਦੇ ਪਰਖ ਸੰਬੰਧੀ ਬਚਨ ਆਉਂਦੇ ਹਨ ਉੱਥੇ ਪੂਰਾ ਅੱਖਰ ਨਾਲ ਆਉਂਦਾ ਹੈ। ਪੂਰਾ ਅੱਖਰ ਤਾਂ ਕਹਿਣਾ ਪਿਆ ਕਿ ਅਧੂਰੇ ਬਹੁਤੇ ਸਨ, ਪੂਰਨ ਕੋਈ ਵਿਰਲਾ ਵਿਰਲਾ ਹੈ, ਨ ਵਿਰਲੇ ਨਾ ਹੀ ਘਣੇ, ਕੋਈ ਵਿਰਲੇ ਵਿਰਲੇ ਆਏ ਸੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਮ੍ਰਿਤਕ ਤੋਂ ਪਾਇਓ ਤਨਸਾਸਾ। ਮਹਾਰਾਜ ਕਹਿੰਦੇ ਹੇ ਸਿੱਖੋ, ਜਿਹੜਾ ਮਰਿਆ ਹੋਇਆ ਨੂੰ ਜਿਉਂਦੇ ਕਰ ਦੇਵੇ ਉਹਦਾ ਨਾਮ ਪੂਰਨ ਗੁਰੂ ਹੈ, ਉਸ ਦੀ ਵਡਿਆਈ ਸੋਭਾ ਮਹਿਮਾ ਵੇਖਣੀ ਕਰੋ। ਪਹਿਲੇ ਸਰੂਪ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਿੱਲੀ ਵਿੱਚ ਜਿਸ ਵੇਲੇ ਪਹੁੰਚੇ ਹਨ, ਸਿਕੰਦਰ ਲੋਧੀ ਦਾ ਹਾਥੀ ਮਰ ਗਿਆ, ਉਸ ਵੇਲੇ ਮੁਹਾਵਤ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਜੀ ਕਿਰਪਾ ਕਰੋ, ਮੇਰਾ ਹਾਥੀ ਜਿੰਦਾ ਕਰ ਦੇਵੋ, ਮੈਂ ਗਰੀਬ ਆਦਮੀ ਹਾਂ, ਇਸ ਦੁਆਰਾ ਮੇਰੀ ਤਕਲੀਫਾ ਹੈ। ਸਤਿਗੁਰੂ ਜੀ ਉਸਨੇ ਨਿਰਮਾਣਤਾ ਵੇਖ ਕੇ ਅਧੀਨਗੀ ਪੱਤ ਕੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਮਰਿਆ ਹੋਇਆ ਹਾਥੀ ਜਿਉਂਦਾ ਕਰ ਦਿੱਤਾ। ਕਾਜੀ ਨੇ ਆ ਕੇ ਤਰਕ ਮਾਰੇ, ਕਹਿਣ ਲੱਗਾ ਜੇ ਤੁਹਾਡੇ 'ਚ ਸ਼ਕਤੀ ਹੈ ਤੈਨੂੰ ਹੁਣ ਮਾਰ ਕੇ ਵਿਖਾਵੋ। ਮਹਾਰਾਜ ਕਹਿਣਗੇ ਭਾਈ ਜੇ ਅਕਾਲ ਪੁਰਖ ਨੂੰ ਭਾਵੇਗਾ ਤੇ ਮਰ ਜਾਵੇਗਾ। ਇੰਨੀ ਗੱਲ ਕਹਿਣ ਤੋਂ ਫੇਰ ਹਾਥੀ ਮਰ ਗਿਆ। ਫੇਰ ਬੇਨਤੀ ਕੀਤੀ, ਬੜੇ ਤਰਲੇ ਲਏ, ਸਤਿਗੁਰੂ ਜੀ ਕੁਝ ਸਮਾਂ ਤੱਕ ਚੁੱਪ ਰਹੇ। ਮੁਹਾਵਤ ਨੇ ਬੇਨਤੀ ਕੀਤੀ, ਮਹਾਰਾਜ ਇਹਨੇ ਫਰਕ ਕਰ ਲਈ, ਆਪ ਜੀ ਨੇ ਬਚਨ ਕਰ ਦਿੱਤਾ, ਮੈਂ ਗਰੀਬ ਆਦਮੀ ਵਿੱਚੇ ਮਾਰਿਆ ਗਿਆ, ਮੇਰੇ 'ਤੇ ਤਰਸ ਕਰੋ। ਫੇਰ ਉਹ ਜਿੰਦਾ ਕੀਤਾ ਸੀ, ਮ੍ਰਿਤਕ ਤੋਂ ਪਾਇਓ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। ਇਹ ਖਾਲਸਾ ਜੀ ਪੂਰਨ ਗੁਰੂ ਦੀ ਵਡਿਆਈ ਹੈ। ਪਹਿਲੇ ਸਰੂਪ ਵਿੱਚ ਕਿਰਪਾਲਤਾ ਕੀਤੀ, ਤੀਜੇ ਸਰੂਪ ਵਿੱਚ ਵੀ ਜਿਸ ਵੇਲੇ ਮਾਤਾ ਦਾ ਪੁੱਤਰ ਮਰ ਗਿਆ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਦਿਉੜੀ 'ਤੇ ਲਿਆ ਪਾਇਆ, ਭਾਈ ਵੱਲੋਂ
ਜੋ ਗੁਰੂ ਸਾਹਿਬ ਜੀ ਦਾ ਗੜਬਈ ਸੀ ਉਸ ਨੂੰ ਭੇਜਿਆ ਗਿਆ ਕਿ ਜਾ ਕੇ ਗੁਰਮੁਖਾ ਇਸ ਮਾਤਾ ਨੂੰ ਕਹੋ ਕਿ ਇੱਥੇ ਰੋਣਾ ਅੰਮ੍ਰਿਤ ਵੇਲਾ ਹੈ, ਸੋ ਭਜਨ ਕਰਨ ਦਾ ਟਾਈਮ ਹੈ, ਅੰਮ੍ਰਿਤ ਵੇਲੇ ਤੇਰਾ ਦੁੱਖ ਸੁਣਾਂਗੇ ਇਹ ਦਿਨ ਤੇਰੇ ਤੋਂ। ਪਰ ਜਿਸ ਮਾਤਾ ਦਾ ਇੱਕੋ ਇੱਕ ਪੁੱਤਰ ਸੀ ਮੌਤ ਦੇ ਘਾਟ ਉੱਤਰ ਗਿਆ ਹੈ, ਉਸ ਨੂੰ ਟਿਕਾ ਤੇ ਸ਼ਾਂਤੀ ਗੁਰਮਤ ਬਿਨਾਂ ਕਿਵੇਂ? ਬਹੁਤਾ ਵਿਰਲਾਪ ਸੁਣ ਕੇ ਸਤਿਗੁਰੂ ਜੀ ਆਪ ਸੁਗਾਸਨ ਛੱਡ ਕੇ ਉਸ ਮ੍ਰਿਤੂ ਸਰੀਰ ਦੇ ਪਾਸ ਚਲੇ ਗਏ। ਉਸਦੇ ਚਿਹਰੇ ਉੱਪਰ ਆਪਣੇ ਪਵਿੱਤਰ ਚਰਨਾਂ ਦਾ ਅੰਗੂਠਾ ਲਾ ਕੇ ਉਸਨੂੰ ਜਿਉਂਦਾ ਕਰ ਦਿੱਤਾ ਤੇ ਨਾਲ ਇਹ ਵਚਨ ਕੀਤਾ ਕਿ ਭਾਈ ਦੁਨੀਆਂ ਨੇ ਹਮੇਸ਼ਾ ਜੰਮਣਾ ਤੇ ਮਰਨਾ ਹੈ, ਸੋ ਹਰ ਵੇਲੇ ਪਰਮੇਸ਼ਰ ਦੇ ਸਰੀਕ ਬਣਨਾ ਠੀਕ ਨਹੀਂ। ਜਦੋਂ ਤੱਕ ਅਸੀਂ ਗੁਰਤਾ ਗੱਦੀ ਕਰਦੇ ਹਾਂ ਤਦੋਂ ਤੱਕ ਗੋਇੰਦਵਾਲ ਸਾਹਿਬ ਦੇ ਵਿੱਚ ਕਿਸੇ ਦੀ ਮੌਤ ਨਹੀਂ ਹੋਵੇਗੀ, ਮਰੇਗਾ ਕੋਈ ਨਹੀਂ। 22 ਸਾਲ ਸਤਿਗੁਰੂ ਜੀ ਨੇ ਗੁਰਤਾ ਗੱਦੀ ਕੀਤੀ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਮਨੁੱਖ ਦੀ ਧਰਤੀ ਕਿਸੇ ਪਸ਼ੂ ਪੰਛੀ ਦੀ ਖਾਲਸਾ ਦੀ ਮੌਤ ਨਹੀਂ ਹੋਈ, ਉਸ ਮਰੇ ਹੋਏ ਬੱਚੇ ਨੂੰ ਜਿਉਂਦਾ ਕਰ ਦਿੱਤਾ। ਐਸੇ ਗੁਰੂ ਗਰੀਬ ਨਿਵਾਸ ਜੀ ਹਨ, ਇਹ ਪੂਰਨ ਗੁਰੂ ਦੀ ਵਡਿਆਈ ਹੈ। 5ਵੇਂ ਸਰੂਪ ਵਿੱਚ ਵੀ ਇਹ ਕੌਂਤਕ ਕੀਤਾ, ਸੰਮਨ ਤੇ ਮੂਸਣ ਦੀ ਸਾਖੀ ਆਉਂਦੀ ਹੈ। ਗੁਰੂ ਘਰ ਦੇ ਪ੍ਰੇਮੀ ਸਨ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰਨੀ ਚਾਹੀ। ਜਿਵੇਂ ਅੱਜ ਕੱਲ੍ਹ ਦੇ ਮਹਾਸ਼ੇ ਲੋਕ ਸਿੱਖਾਂ ਤੇ ਤਰਕ ਕਰਦੇ ਹਨ, ਪਹਿਲਾਂ ਤੋਂ ਲੈ ਕੇ ਉਹਨਾਂ ਨੇ ਨਫ਼ਰਤ ਛੱਡੀ ਨਹੀਂ ਫਿਰਕਾ ਪ੍ਰਸਤੀ ਦਾ, ਸੋ ਵਤੀਰਾ ਇਹਨਾਂ ਲੋਕਾਂ ਦਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰੇਮੀਆਂ ਨੇ ਇਹਨਾਂ ਕੋਲ ਨੌਕਰੀ ਕੀਤੀ, ਸ਼ਾਹੂਕਾਰਾਂ ਦੇ ਪਾਸ ਮਲੀਮ ਸਨ, ਇਹਨਾਂ ਦੀ ਕੁਝ ਮਾਇਆ ਬਣੀ। ਇਹਨਾਂ ਨੇ ਕਿਹਾ ਕਿ ਸਾਨੂੰ ਇਹ ਦੇ ਦਿਓ, ਅਸੀਂ ਗੁਰੂ ਘਰ ਦੀ ਸੇਵਾ ਕਰਨੀ ਹੈ, ਲੰਗਰ ਛਕਾਉਣਾ ਗੁਰੂਕਿਆਂ ਨੂੰ। ਸ਼ਾਹੂਕਾਰ ਨੇ ਜਵਾਬ ਦੇ ਦਿੱਤਾ ਕਿ ਜੇ ਗੁਰੂ ਸਾਹਿਬ ਜੀ ਸਿੱਖ ਦੇ ਘਰੋਂ ਭੁੱਖੇ ਮੁੜ ਗਏ, ਨਾਲੇ ਗੁਰੂਕਿਆਂ ਦੀ ਹਾਸੀ ਹੋਵੇਗੀ ਨਾਲੇ ਸਿੱਖਾਂ ਦੀ, ਸੋ ਇਹ ਖਟਿਆਈ ਰੱਖ ਕੇ ਮਨ ਵਿੱਚ ਸਿੱਖਾਂ ਨੂੰ ਜਵਾਬ ਦਿੱਤਾ। ਪਿਓ ਪੁੱਤ ਨੇ ਸੰਮਨ ਤੇ ਮੁਕਸਰ ਨੇ ਘਰ ਵਿੱਚ ਬੈਠ ਕੇ ਸਲਾਹ ਕੀਤੀ ਕਿ ਸਿੱਖ ਨੂੰ ਚੋਰੀ ਕਰਨੀ ਬੜਾ ਭਾਰੀ ਪਾਪ ਹੋਇਆ ਕਰਦਾ ਹੈ, ਪਰ ਆਪਾਂ ਚੋਰੀ ਤਾਂ ਕਰਨੀ ਨਹੀਂ, ਪਰ ਸਿੱਖ ਨੂੰ ਆਪਣਾ ਹੱਕ ਲੈਣਾ ਬੜਾ ਭਾਰੀ ਪੁੰਨ ਵੀ ਹੋਇਆ ਕਰਦਾ ਹੈ। ਇਹ ਵਿਚਾਰ ਕੇ ਰਾਏ ਕਰ ਲਈ ਕਿ ਆਪਾਂ ਰਾਤ ਨੂੰ ਇਸ ਦੇ ਘਰ ਵਿੱਚ ਸ਼ਾਹੂਕਾਰ ਦੇ ਪ੍ਰਵੇਸ਼ ਹੋ ਕੇ ਜੋ ਆਪਣਾ 500 ਰੁਪਇਆ ਬਣਦਾ ਹੈ ਉਹ ਲੈ ਆਈਏ, ਬਾਕੀ ਮਾਇਆ ਨੂੰ ਆਪਾਂ ਨਹੀਂ ਲਿਆਵਾਂਗੇ। ਇਹ ਵਿਚਾਰ ਕਰਕੇ ਸੰਮਨ ਤੇ ਮੂਸਣ ਦੋਵੇਂ ਤੁਰ ਪਏ। ਪੁਰਾਣੇ ਘਰਾਂ ਵਿੱਚ ਅੱਜ ਕੱਲ੍ਹ ਵੀ ਜਿੱਥੇ ਹਨ, ਵੈਸੇ ਤਾਂ ਲੋਕਾਂ ਨੇ ਢਾਹ ਕੇ ਬਹੁਤੇ ਨਵੇਂ ਪਾ ਲਏ ਹੈ, ਪਰ ਪਿੰਡਾਂ ਵਿੱਚ ਪੁਰਾਣੇ ਘਰਾਂ ਵੱਲ ਤੱਕਿਆ ਜਾਵੇ ਤਾਂ ਕੋਠਿਆਂ ਦੇ ਵਿੱਚ ਉੱਪਰੋਂ ਮੋਹ ਜਿਹੇ ਰੱਖੇ ਹੁੰਦੇ ਹਵਾ ਵਾਸਤੇ, ਧੁੱਪ ਪੈਣ ਵਾਸਤੇ, ਉਸ ਦੇ ਵਿੱਚ ਵੀ ਸੰਮਨ ਨੂੰ ਮੂਸਣ ਨੇ, ਸੋ ਸੰਮਨ ਨੇ ਮੂਸਣ ਨੂੰ ਥੱਲੇ ਵਗਾ ਦਿੱਤਾ। ਭਾਰਾ ਸਰੀਰ ਸੀ, ਥੱਲੇ ਤਾਂ ਵਗ ਗਿਆ, 500 ਰੁਪਈਏ ਦੀ ਥੈਲੀ ਲੈ ਕੇ ਜੋ ਉੱਪਰ ਉਸਨੂੰ ਖਿੱਚਣਾ ਚਾਹਿਆ, ਪੇਟ ਭਾਰਾ ਹੋਣ ਦੇ ਕਾਰਨ ਉਹ ਮੋਹ ਦੇ ਵਿੱਚ ਮੂਸਣ ਵੀ ਫਸ ਗਏ। ਪਿਤਾ ਤੇ ਪੁੱਤਰ ਨੇ ਸਲਾਹ ਕੀਤੀ ਕਿ ਹੁਣ ਕੀ ਕੀਤਾ ਜਾਵੇ। ਉਸ ਵੇਲੇ ਪੈਸੇ ਹੱਥ ਵਿੱਚ ਮੂਸਣ ਨੇ ਲੈ ਲਏ। ਪੁੱਤਰ ਨੇ ਬੇਨਤੀ ਕੀਤੀ, ਪਿਤਾ ਜੀ ਗੁਰੂ ਸਾਹਿਬ ਆਪਣੇ ਘਰ ਵਿੱਚੋਂ ਭੁੱਖੇ ਨਹੀਂ ਮੁੜਨੇ ਚਾਹੀਦੇ, ਸੋ ਤਲਵਾਰ ਲੈ ਕੇ ਮੇਰਾ ਸਿਰ ਕੱਟ ਲੈ, ਸਿਰ ਮੇਰਾ ਲੈ ਜਾ ਤੇ ਲਾਸ਼ ਇੱਥੇ ਪਈ ਰਹਿਣ ਦੇ, ਰੁਪਈਏ ਲਿਜਾ ਕੇ ਲੰਗਰ ਗੁਰੂਕਿਆਂ ਵਾਸਤੇ ਤਿਆਰ ਕਰ। ਇਸੇ ਤਰ੍ਹਾਂ ਹੀ ਕੀਤਾ ਗਿਆ। ਖਾਲਸਾ ਜੀ, ਪਿਤਾ ਨੇ ਗੁਰੂ ਘਰ ਦੀ ਸੇਵਾ ਕਰਨ ਵਾਸਤੇ, ਕੀਤੇ ਬੱਚੇ ਨੂੰ ਪੂਰਿਆਂ ਕਰਨ ਵਾਸਤੇ ਆਪਣੇ ਪੁੱਤਰ ਦਾ ਸਿਰ ਕੱਟ ਕੇ ਹੱਥ ਵਿੱਚ ਪਕੜ ਲਿਆ। ਲਾਸ਼ ਉਹਦੇ ਘਰ ਵਿੱਚ ਸ਼ਾਹੂਕਾਰ ਦੇ ਡਿੱਗ ਪਈ। ਆਪਣੀ ਮਿਹਨਤ ਦੀ ਕੀਤੀ ਕਮਾਈ ਦੀ ਮਾਇਆ ਲੈ ਕੇ ਘਰ ਚਲਿਆ ਗਿਆ। ਸਾਰੀ ਰਾਤ ਲੰਗਰ ਤਿਆਰ ਕੀਤਾ। ਦਿਨ ਤੇਰੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਪ੍ਰੇਮੀ ਦੇ ਘਰ ਵਿੱਚ ਪਹੁੰਚੇ। ਲੰਗਰ ਤਿਆਰ ਹੈ, ਪੰਗਤ ਲੱਗਣ ਲੱਗੀ। ਗੁਰੂ ਸਾਹਿਬ ਨੇ ਪੁੱਛਿਆ ਕਿ ਭਾਈ ਤੇਰਾ ਪੁੱਤਰ ਕਿੱਥੇ ਹੈ? ਭਾਈ ਨੇ ਖਿਆਲ ਕੀਤਾ ਜੇ ਸਹੀ ਗੱਲ ਦੱਸੀ ਗੁਰੂ ਸਾਹਿਬ ਨੇ ਲੰਗਰ ਨਹੀਂ ਛਕਣਾ, ਸੰਕੋਚ ਕਰਨਗੇ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਨ ਲੱਗਾ। ਮਹਾਰਾਜ, ਸਾਰੀ ਰਾਤ ਲੰਗਰ ਤਿਆਰ ਕਰਦੇ ਰਹੇ ਹਾਂ, ਪੁੱਤਰ ਥੱਕ ਗਿਆ ਹੈ, ਉਹ ਸੌ ਗਿਆ ਹੈ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਸਾਡੇ ਪਾਸ ਲਿਆਓ। ਫਿਰ ਇਹੀ ਬੇਨਤੀ ਕੀਤੀ ਗਈ ਸਿੱਖ ਵੱਲੋਂ। ਤੀਜੀ ਵਾਰ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਜਦੋਂ ਤੱਕ ਤੂੰ ਆਪਣੇ ਪੁੱਤਰ ਨੂੰ ਸਾਡੇ ਪਾਸ ਨਹੀਂ ਲਿਆਉਂਦਾ ਤਦੋਂ ਤੱਕ ਅਸੀਂ ਲੰਗਰ ਨਹੀਂ ਛਕਾਂਗੇ। ਅਖੀਰ ਹੱਥ ਜੋੜ ਕੇ ਬੇਨਤੀ ਭਾਈ ਨੇ ਕਰ ਦਿੱਤੀ, ਸੱਚੇ ਪਾਤਸ਼ਾਹ ਉਹ ਉਸ ਨੀਂਦੇ ਸੌਂ ਗਿਆ ਹੈ ਜਿਸ ਨੀਂਦੇ ਸੌਂ ਕੇ ਕਦੇ ਸੰਸਾਰ ਵਿੱਚ ਕੋਈ ਉੱਠਿਆ ਨਹੀਂ, ਭਾਵ ਮ੍ਰਿਤੂ ਹੋ ਗਿਆ। ਮਹਾਰਾਜ ਨੇ ਉੱਠ ਕੇ ਉਸਦੇ ਕੋਲ ਜਾ ਕੇ ਕਿਹਾ, ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਹਿ ਕੇ ਖਾਲਸਾ ਜੀ ਜਿਉਂਦਾ ਕਰ ਦਿੱਤਾ, ਜਿਸ ਦੀ ਗਵਾਹੀ ਗੁਰੂ ਸਾਹਿਬ ਦੀ ਬਾਣੀ ਦੇ ਰਹੀ ਹੈ। ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਤ, ਰਾਵਣ ਹੋਤੇ ਸੋ ਰੰਤ ਨੇ ਜਿਨ ਸਰ ਜੀਨੇ ਕਾਟ। ਇਹ ਕਹਿ ਵੇਖੀ ਸੰਮਣਾ ਹੰਕਾਰ ਨਾ ਕਰ ਬੈਠੀ ਕਿ ਮੈਂ ਆਪਣੇ ਪੁੱਤਰ ਦਾ ਸਿਰ ਵੱਢ ਕੇ ਗੁਰੂ ਘਰ ਦੀ ਸੇਵਾ ਕੀਤੀ ਹੈ। ਸੋ ਖਾਲਸਾ ਜੀ, ਜੇ ਗੁਰੂ ਘਰ ਦੀ ਸੇਵਾ ਸਿਰ ਦੇ ਕੇ ਵੀ ਪ੍ਰਵਾਨ ਹੋ ਜਾਵੇ ਤਾਂ ਵੀ ਬੜਾ ਭਾਰੀ ਸਸਤਾ ਸੌਦਾ ਹੈ। ਭਾਵੇਂ ਅੱਜ ਕੱਲ੍ਹ ਕੁੱਝ ਲੋਕਾਂ ਵਿੱਚ ਐਸਾ ਵੀ ਆ ਜਾਂਦਾ ਹੈ ਦੋ ਚਾਰ ਰੁਪਏ ਖਰਚ ਕੀਤੇ ਹੋਣ, ਪੁਰਸਾਂ ਦੇ ਵਿੱਚ ਬਿਆਨ, ਹੋਰ ਅਨੇਕ ਪ੍ਰਕਾਰ ਦੇ ਇਸ਼ਤਿਹਾਰਬਾਜ਼ੀ ਸੇਵਾ ਕਰਨ ਵਾਲਿਆਂ ਦੀ ਨਿੰਦਿਆ ਤੇ ਪ੍ਰਾਪਤੀ ਕਰਨਾ ਸ਼ੁਰੂ ਕਰ ਦਿੰਦੇ ਹੈ। ਪਰ ਗੁਰੂ ਘਰ ਦੀ ਸੇਵਾ ਸਿਰ ਦੇ ਕੇ ਵੀ ਕੀਤੀ ਜਾਵੇ ਤੇ ਤਾਂ ਵੀ ਸਸਤਾ ਸੌਦਾ ਹੈ। ਜਿਵੇਂ ਬਾਬਾ ਮਨੀ ਸਿੰਘ ਸਾਹਿਬ ਦੀ ਸ਼ਹੀਦ ਨੂੰ ਸੰਗਤਾਂ ਨੇ ਬੇਨਤੀ ਕੀਤੀ ਸੀ, ਬਾਬਾ ਜੀ ਤੁਹਾਡੇ ਸਰੀਰ ਦੀ ਬੜੀ ਭਾਰੀ ਲੋੜ ਹੈ, ਤੁਹਾਡੇ ਸਰੀਰ ਦੇ ਬਰਾਬਰ ਜਿਤਨੇ ਵੇਰਾ ਕਹੋਗੇ ਅਸੀਂ ਮਾਇਆ ਤੋਲ ਕੇ ਇਹਨਾਂ ਜਾਨਵਾਂ ਨੂੰ ਦੇ ਦਿੰਦੇ ਹਾਂ। ਬਾਬਾ ਮਨੀ ਸਿੰਘ ਜੀ ਨੇ ਉੱਤਰ ਦਿੱਤਾ ਸੀ, ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਦੀ ਖਾਣ, ਜੇ ਤਨ ਦਿੱਤਿਆ ਹਰ ਮਿਲਿਆ ਤਾਂ ਕੋਈ ਸਸਤਾ ਜਾਣ, ਮ੍ਰਿਤਕ ਤੋਂ ਪਾਇਓ ਤਨ ਸਾਸਾ, ਪੂਰੇ ਗੁਰ ਕੀ ਦੇਖ ਵਡਾਈ। ਇਹ ਖਾਲਸਾ ਜੀ ਪੂਰਨ ਗੁਰੂ ਦੇ ਲੱਖਣ ਹੈ। ਅੱਜ ਵਿਸਾਖੀ ਦਾ ਵੀ ਪਵਿੱਤਰ ਦਿਹਾੜਾ, ਬਾਰਾਂ ਮਾਹ ਦੀ ਕਥਾ ਭਾਵੇਂ ਹੋਣੀ ਹੈ। ਸੋ ਖਾਲਸਾ ਜੀ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਨੇ ਅੱਜ ਦੇ ਦਿਨ 1756 ਬਿਕਰਮੀ ਵਾਲੇ ਦਿਨ ਚੋਜੀ ਪ੍ਰੀਤਮ ਜੀ ਨੇ ਪੰਜਾਂ ਸਿੱਖਾਂ ਦਾ ਸਿਰ ਇਕੱਠ ਵਿੱਚੋਂ ਲੈ ਕੇ, ਇਹ ਨਾਂ ਨਹੀਂ ਸੀ ਕਿਸੇ ਦਾ ਲਿਆ, ਜਾਂ ਇਹ ਨਹੀਂ ਸੀ ਕਿਹਾ ਸਾਨੂੰ ਮਰਦ ਦਾ ਜਾਂ ਜਨਾਨੀ ਦਾ ਸਿਰ ਚਾਹੀਦਾ, ਇਹ ਕਿਹਾ ਸੀ ਖਾਲਸਾ ਜੀ ਸਾਨੂੰ ਇੱਕ ਸੀਸ ਦੀ ਲੋੜ ਹੈ। ਉਸ ਵੇਲੇ ਭਾਈ ਦਇਆ ਸਿੰਘ ਜੀ ਜੋ ਛੱਤਰੀ ਬਾਂਸ ਵਿੱਚੋਂ ਸਨ, ਲਾਹੌਰ ਦੇ ਵਿੱਚ ਰਹਿਣ ਵਾਲੇ, ਜਿਨ੍ਹਾਂ ਦੇ ਪਿਤਾ ਦਾ ਨਾਮ ਮਈਆ ਰਾਮ ਜੀ ਸੀ, ਮਾਤਾ ਦਾ ਨਾਮ ਸੋਭੀ ਜੀ ਸੀ, 1725 ਵਿੱਚ ਜਿਨ੍ਹਾਂ ਸਿੱਖਾਂ ਦਾ ਜਨਮ ਹੋਇਆ ਹੈ। ਸੋ ਫੱਗਣ ਦੀ ਸੰਗਰਾਂਦ ਵਾਲੇ ਦਿਨ ਐਤਵਾਰ ਅੰਮ੍ਰਿਤ ਵੇਲੇ 13 ਸਾਲ ਦੀ ਉਮਰ ਵਿੱਚ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਪਾਸ ਭਾਈ ਦਇਆ ਸਿੰਘ ਜੀ ਦਇਆ ਰਾਮ ਦੇ ਰੂਪ ਵਿੱਚ ਪਹੁੰਚੇ ਹਨ। ਉੱਥੇ ਰਹਿ ਕੇ 1756 ਬਿਕਰਮੀ ਨੂੰ ਚੋਜੀ ਪ੍ਰੀਤਮ ਦੇ ਹੱਥੋਂ ਅੰਮ੍ਰਿਤ ਛਕ ਕੇ ਸੀਸ ਭੇਟਾ ਕਰਕੇ ਸਿੰਘ ਬਣ ਕੇ, ਗੁਰੂ ਵਾਲੇ ਬਣ ਕੇ, ਸੋ ਰਹਿਤ ਮਰਜਾਦ ਪ੍ਰਪਾਤ ਰਹਿ ਕੇ ਮਹਾਨ ਕੁਰਬਾਨੀ ਕੀਤੀ ਅਤੇ 1765 ਬਿਕਰਮੀ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿੱਥੇ ਸੱਚਖੰਡ ਗਮਨ ਕੀਤਾ ਬਾਬਾ ਦਇਆ ਸਿੰਘ ਜੀ ਨੇ। ਇਸੇ ਤਰ੍ਹਾਂ ਭਾਈ ਧਰਮ ਸਿੰਘ ਜੀ, ਜਿਨ੍ਹਾਂ ਦਾ ਨਾਂ ਪਹਿਲਾਂ ਧਰਮ ਚੰਦ ਜੀ ਸੀ, ਦਿੱਲੀ ਨਿਵਾਸੀ, ਸੋ ਭਾਈ ਦਇਆ ਸਿੰਘ ਜੀ ਲਹੂ ਦੇ ਅਵਤਾਰ ਮੰਨੇ ਹਨ, ਭਾਈ ਧਰਮ ਸਿੰਘ ਜੀ ਜੋ ਸਨ ਇਹ ਧੰਨੇ ਜੱਟ ਦੇ ਅਵਤਾਰ ਮੰਨੇ ਹਨ। 1727 ਵਿੱਚ ਭਾਈ ਦਇਆ ਸਿੰਘ ਜੀ ਦਾ, ਭਾਈ ਧਰਮ ਸਿੰਘ ਜੀ ਦਾ ਜਨਮ ਹੋਇਆ ਹੈ ਅਤੇ 1768 ਬਿਕਰਮੀ ਨੂੰ ਸੱਚਖੰਡ ਗਮਨ ਕੀਤਾ ਹੈ। 25 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਅਨੰਦਪੁਰ ਸਾਹਿਬ ਭਾਈ ਧਰਮ ਸਿੰਘ ਜੀ ਪਹੁੰਚੇ ਸਨ। ਇਸੇ ਤਰ੍ਹਾਂ ਹੀ ਭਾਈ ਹਿੰਮਤ ਸਿੰਘ ਜੀ ਚਤਰਭੁਜੀ ਦੇ ਅਵਤਾਰ ਸਨ। ਸੋ ਇਹਨਾਂ ਗੁਰਮੁਖਾਂ ਦਾ ਜਨਮ 1721 ਬਿਕਰਮੀ ਨੂੰ ਹੋਇਆ ਹੈ। 15 ਜੇਠ ਨੂੰ ਬਾਬਾ ਬਕਾਲਾ ਸਾਹਿਬ ਜਿੱਥੇ ਇਹਨਾਂ ਦੇ ਮਾਤਾ ਪਿਤਾ ਜੀ ਰਹਿੰਦੇ ਸਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰਨ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਹਿੰਮਤ ਸਿੰਘ ਜੀ ਦਾ ਜਨਮ ਹੋਇਆ ਹੈ ਅਤੇ 1761 ਬਿਕਰਮੀ ਨੂੰ ਚਮਕੌਰ ਸਾਹਿਬ ਦੇ ਵਿੱਚ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਇਹਨਾਂ ਨੇ ਉਹਦੇ ਅੱਠ ਪੋਹ ਵਾਲੇ ਦਿਨ ਸ਼ਹੀਦੀ ਪ੍ਰਾਪਤ ਕੀਤੀ ਸੀ ਚਮਕੌਰ ਦੇ ਸਾਕੇ ਦੇ ਟਾਈਮ ਵਿੱਚ, ਜਿਸ ਵੇਲੇ ਅਨੰਦਪੁਰ ਸਾਹਿਬ ਛੱਡਿਆ ਹੈ। ਇਸੇ ਤਰ੍ਹਾਂ ਹੀ ਭਾਈ ਮੋਹਨ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਵਿੱਚੋਂ ਹਨ, ਭਾਈ ਧਰਮ ਸਿੰਘ ਜੀ ਦੇ ਮਾਤਾ ਦਾ ਨਾਮ ਸੀ, ਪਿਤਾ ਦਾ ਨਾਮ ਸੀ ਮਾਲਦੇਵ ਜੀ ਅਤੇ ਮਾਤਾ ਦਾ ਨਾਮ ਸੀ ਲਾਲ ਦੇਵੀ ਜੀ। ਭਾਈ ਮੋਹਨ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਵਿੱਚ ਹੋਏ ਹਨ, ਇਹਨਾਂ ਗੁਰਮੁਖਾਂ ਦਾ ਮਾਤਾ ਦਾ ਨਾਮ, ਪਿਤਾ ਦਾ ਨਾਮ ਜੋ ਹੈ ਉਹ ਜਗਜੀਵਨ ਰਾਏ ਜੀ ਹੈ ਅਤੇ ਮਾਤਾ ਦਾ ਨਾਮ ਸੰਭਲੀ ਜੀ ਹੈ। ਸੋ ਖਾਲਸਾ ਜੀ 1736 ਬਿਕਰਮੀ ਵਿੱਚ ਇਹਨਾਂ ਦਾ ਜਨਮ ਹੋਇਆ ਹੈ। 1761 ਬਿਕਰਮੀ ਨੂੰ ਚਮਕੌਰ ਸਾਹਿਬ ਦੀ ਗਲੀ ਵਿੱਚ ਜੋਤੀ ਜੋਤ ਜੰਗ ਵਿੱਚ ਸਮਾਏ ਹਨ। ਬਾਬਾ ਸਾਹਿਬ ਸਿੰਘ ਜੀ ਜਿਹੜੇ ਹੋਏ ਹੈ, ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ, ਉਹਨਾਂ ਦਾ ਜਨਮ 1732 ਬਿਕਰਮੀ ਪੰਜ ਮੱਘਰ ਵਾਲੇ ਦਿਨ ਹੋਇਆ ਹੈ। 1761 ਬਿਕਰਮੀ ਨੂੰ ਸੱਚਖੰਡ ਗਮਨ ਚਮਕੌਰ ਸਾਹਿਬ ਦੀ ਗਲੀ ਵਿੱਚ ਉਹਨਾਂ ਗੁਰਮੁਖਾਂ ਨੇ ਕੀਤਾ। ਪਿਤਾ ਦਾ ਨਾਮ ਗੁਰਨਰਾਇਣ ਜੀ ਅਤੇ ਮਾਤਾ ਦਾ ਨਾਮ ਅਨਕੰਪਾ ਜੀ ਸੀ। ਸੋ ਇਹ ਪੰਜਾਂ ਪਿਆਰਿਆਂ ਦਾ ਸੂਖਮ ਰੂਪ ਵਿੱਚ ਬੇਨਤੀ ਕੀਤੀ ਹੈ, ਪਰ ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਸਤਿਗੁਰੂ ਜੀ ਨੇ ਸਿੱਖਾਂ ਦੇ ਵਿੱਚ ਗੁਰ ਭਰ ਦਿੱਤੇ। ਭਾਈ ਦਇਆ ਸਿੰਘ ਜੀ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਦਇਆ ਆਈ ਅਤੇ ਜਿਹਦੇ ਵਿੱਚ ਦਇਆ ਹੋਵੇ ਉਹੀ ਧਰਮ ਦੀ ਕਮਾਈ ਕਰ ਸਕਦਾ ਹੈ ਅਤੇ ਦਇਆ ਦੇ ਪਿੱਛੋਂ ਧਰਮ ਦਾ ਆਉਣਾ ਜ਼ਰੂਰੀ ਸੀ। ਭਾਈ ਧਰਮ ਸਿੰਘ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਧਰਮ ਗ੍ਰਹਿਣ ਕਰਨ ਦੀ ਸ਼ਕਤੀ ਪ੍ਰਾਪਤ ਹੋਈ। ਜਿੱਥੇ ਦਇਆ ਅਤੇ ਧਰਮ ਹੈ اسے ہی خالصہ کی ہمت ہویا کردی ہے سو دیا تے دھرم دے پچھو بھائی ہمت سنگھ جی سیس دین تو سنگھاں نوں ہمت پراپت ہوئی جتھے دیا دھرم تے ہمت آ جاوے اوتھے اڈولتا وی نال ہی اپنے آپ آ جاندی ہے بھائی موہکم سنگھ نے شریر سیس دتا موہ کام جتھے موہ کم ہو گیا تے عزت وی پراپت ہوئی اڈولتا پراپت ہوئی جتھے دیا دھرم ہمت تے عزت ہو جاوے اوتھے سہب دی پراپتی ہویا کردی ہے بھائی صاحب سنگھ دے سیس دین تو خالصہ جی سہب اکال پرکھ پرمیشر دی پراپتی ہوئی اے پنجاں پیاریاں دوارا گرو صاحب نے کرپا کیتی میرے تک تو پایو تن ساسا پورے گر کی دیکھ وڈائی پنجاں پیاریاں دے سر لے کے چوجی پریتم گرو گوبند سنگھ صاحب جی نے انہاں نوں امرت چھکا کے سرجیت کیتا اتے پنجاں پیاریاں تو امرت آپ چھکیا وہ پرگٹ مرد اگمڑا وریام اکیلا واہ واہ گوبند سنگھ آپے گر کیلا دی بخشش کیتی گرو سکھ سکھ گرو ہے ایکو گر اپدیش چلائے اے کرپالتا گرو صاحب نے کیتی سو ہور کسے وی رہبر نے اج تک اپنے پیروکار نوں اے بچنی کہے کہ رہنی رہے سوئی سکھ میرا او صاحب میں اس کا چہرہ پورے گر کی دیکھ وڈائی مرتک کا پایو تن ساسا اے پورن گرو دے لکھن ہے پاوے کئی کبھی پرا جا کبھی پرا جا پرچار کبیر ایتھے آن کے بڑا پاری کپڑا کھاندے ہے کہندے گرو صاحب نے بکرے وڈے کئیاں نے کتاباں وچ وی اپنی اگیانتا نوں پرگٹ کرن واسطے جا اپنی بدھی دی پربلتا نوں جناون واسطے لوکاں دے وچ کہ اسی بڑے سیانے ساڈی کل بڑا کم کردی ہے۔